دوسرا شبر جپی صاحب جی کی پوتر کلیانکاری رچنا انت کا شلوک ہے, تو آپ کیا سر اس کا کیرتن سرو کرو گی.
You need. ਜਗਣ ਵਾਲਿਆ धर्म बहालिया लिखना में धर्म बहाल करनिया
Yeah.
साहब जी का अंतला श्लोक आप जी के सामने गायन होया है, जिसका पाठ सिख संगत अंदर बड़ा कॉमन है, जिसनों जपजी साहब की बाणी याद भी नहीं है उन्हों भी श्लोक जरूर याद है। कीर्तना के संपूर्णता वेले पाठ या कथा की संपूर्णता तो बाद सिख स्टेज वालों सिख संगत अंदर यह श्लोक उचारिया जाता पढ़िया जाता। यह कोई इतिहास विच गुरु साहिबां तो लैके हुक्म नहीं है कि इस श्लोक में जरूर पढ़ो, पर सीना बसीना सिख संगत पढ़दियां आ रहियां ने, पहली बात। गुरु साहिब जी की अपार बख्शिश नाल असां सारियां नूं सतगुरां दी चरण शरण प्राप्त होई है, ते जीवन दा कुछ समा दुर्लभ जन्म दा ए समा हकीकतन कीमती बनाउण दा इतफाक बनिया है। कड़ियां उहियो सुलखणियां हुंदियां ने जो यादे इलाही विच गुजरदियां ने। तो ये थोड़े तो थोड़ा समा भी जिंदगी दियां कई घड़ियां महीनियां ते वरियां नालों भी अमोलक होया करता है। तो गुरु महाराज जी की अपार बख्शंदगी नाल एक गुरमत अनुसार बंदगी करन दा पता मौका मिलता है। तेरी पन्हे खुदाए तू बख्शंदगी, शेख फरीदाए खैर दी जाए बंदगी। इस श्लोक का पाठ तो अमूमन होता है, पर कीर्तन शायद आप जी ने घट सुनिया होगा। अज इस श्लोक का कीर्तन भी हुआ है, सुनिया होवे तो जहर नसीब, पर रस रस के हौली हौली ताल सुर अंदर अज इसका कीर्तन किया गया है, आप जी ने सरवण किया है। तो अज ही गुरु की बख्शिश नाल इस श्लोक की ए तर्ज ए बहर ए ट्यून रागमई ढंग नाल अज ही ए बनाया है, ਅਤੇ ਪਹਿਲੇ ਹੀ ਦਿਨ ਇਸ ਨੂੰ ਗਾਇਨ ਕੀਤਾ ਹੈ। ਗਾਉਂਦਿਆਂ ਗਾਉਂਦਿਆਂ ਆਨੰਦ ਜ਼ਰੂਰ ਆਉਂਦਾ ਹੈ ਅਤੇ ਗੁਰਬਾਣੀ ਦੀ ਜੋ ਹਕੀਕਤ ਹੈ ਉਹ ਸਮਝ ਆਉਂਦੀ ਹੈ। ਤੋ ਹੁਣ ਆਪਾਂ ਥੋੜ੍ਹੇ ਰਹਿੰਦੇ ਮਿੰਟਾਂ ਅੰਦਰ ਵਿਚਾਰ ਕਰਨੀ ਹੈ। ਉਸ ਤੋਂ ਪਹਿਲੇ ਆਓ ਇੱਕ ਵਾਰ ਸਾਰੇ ਰਲ ਕੇ ਇਸ ਸ਼ਲੋਕ ਦਾ ਦੀ ਟੇਕ ਦੀ ਤੁਕ ਦਾ ਕੀਰਤਨ ਕਰੀਏ, ਕਿਉਂਕਿ ਇਸ ਦਾ ਬਹਿਰ ਇਵੇਂ ਬਣਦਾ ਹੈ। ਤੋ ਸਿਆਣੇ ਉਸਤਾਦਾਂ ਕੋਲੋਂ, ਕੀਰਤਨ ਦੇ ਉਸਤਾਦਾਂ ਕੋਲੋਂ ਇਹ ਪਤਾ ਲੱਗਾ ਹੈ ਕਿ ਰਾਗੀਆਂ ਨੂੰ ਇਹ ਖੁੱਲ੍ਹ ਹੋਇਆ ਕਰਦੀ ਹੈ। ਕਿਤੇ ਬਸਰਾਮ, ਕਿਤੇ ਕੌਮਾਂ, ਯਤਨ ਤਾਂ ਕਰਨਾ ਚਾਹੀਦਾ ਹੈ ਕਿ ਪੂਰਾ ਰਹਾਓ ਦੀ ਤੁਕ ਦੀ ਹੀ ਟੇਕ ਬਣੇ ਅਤੇ ਉਸਨੂੰ ਜਿੱਥੇ ਦਰਕਾਰ ਹੈ ਕੌਮਾਂ ਦਿੱਤਾ ਜਾਏ। ਪਰ ਜੇ ਕਦੀ ਰਾਗ ਵਿੱਚ ਤਾਲ ਵਿੱਚ ਐਸਾ ਨਹੀਂ ਹੁੰਦਾ ਤਾਂ ਉਹਨੂੰ ਗਾਇਨ ਕਰ ਲਓ ਜਿਵੇਂ ਕਰਨਾ ਹੈ, ਪਰ ਬਾਅਦ ਵਿੱਚ ਉਹਦਾ ਉਚਾਰਨ ਸਹੀ ਕਰੋ ਜਿਵੇਂ ਦਰਕਾਰ ਹੈ, ਹੱਕ ਹੈ। ਤੋ ਇਸ ਤੁਕ ਨੂੰ ਤੁਕ ਤਾਂ ਹੈ ਇਹ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਖਾਲ। ਇੱਥੇ ਤਿੰਨ ਚਾਰੇ ਅੱਖਰ ਮੁਕਤੇ ਨੇ, ਮਸਕਤ ਨਹੀਂ, ਅੱਖਰ ਤਾਂ ਮੁਕਤੇ ਨੇ ਪਰ ਇਹਦਾ ਉਚਾਰਨ ਮੁਸ਼ਕਤ ਦਾ ਹੈ। ਮੀਮ ਸ਼ੀਨ ਬਿਨੁਕਤੀਆ ਕਾਫ ਤੇ ਮੈਨੇ ਮਿਹਨਤ ਕਾਲ ਸ਼ਰਮ, ਜਿਹਨੇ ਨਾਮ ਧਿਆਇਆ ਗਏ ਮੁਸ਼ਕਤ ਖਾਲ। ਕਈ ਮਸਕਤ ਖਾਲ ਕਹਿੰਦੇ। ਇਹ ਪਾਠ ਪ੍ਰਿੰਸੀਪਲ ਹਰਭਜਨ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਵਾਲੇ ਕਹਿੰਦੇ, ਹੋਰ ਵੀ ਵਿਚਾਰਵਾਨਾਂ ਦਾ ਖਿਆਲ ਹੈ ਇਹ ਪਾਠ ਗਲਤ ਹੈ, ਮਸਕਤ ਪਾਠ ਨਹੀਂ ਕਰਨਾ ਚਾਹੀਦਾ। ਜਿਹੜਾ ਇਹ ਬਸੰਤ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ, ਉਹਦੇ ਵਿੱਚ ਤੁਕ ਆਉਂਦੀ ਹੈ, ਅੱਖਰ ਲਿਖੇ ਸਹੀ ਗਾਵਾਂ, ਗਾਵਾ ਅੱਖਰ ਲਿਖੇ ਸਹੀ ਗਾਵਾਂ। ਇਸ ਤੁਕ ਨੂੰ ਲੈ ਕੇ ਕਈ ਇਹ ਕਹਿੰਦੇ ਨੇ ਕਿ ਜੋ ਕੁਛ ਗੁਰਬਾਣੀ ਵਿੱਚ ਲਿਖਿਆ ਹੈ ਉਸੇ ਤਰ੍ਹਾਂ ਇਸ ਨੂੰ ਗਾਇਨ ਕਰਨਾ ਅਤੇ ਪਾਠ ਕਰਨਾ ਚਾਹੀਦਾ ਹੈ, ਪਰ ਇਉਂ ਗੱਲ ਨਹੀਂ ਬਣਦੀ। ਵਡਹੰਸ ਦਾ ਇੱਕ ਸ਼ਬਦ ਹੈ, ਮੋਰੀ ਰੁਣ ਝੁਣ ਲਾਇਆ, ਮੋਰੀ ਰੁਣ ਝੁਣ ਲਾ, ਬਸ ਵਡਹੰਸ ਮਹੱਲਾ ਪਹਿਲਾ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੇ ਆਇਆ, ਤੇਰੇ ਮੁੰਡਕ ਤਾਰੇ ਜੇ ਵੱਡਾ ਤਿੰਨ ਲੋਭੀ ਲੋਭੀ। ਖੈਰ ਦਾਸ ਦਾ ਮਤਲਬ ਤਾਂ ਇੰਨਾ, ਮੋਰੀ ਮੋਰੀ ਮੈਨੇ ਸੁਰਾਖ, ਗਲੀ, ਹੋਲ, ਇੱਥੇ ਇਹਦਾ ਅਰਥ ਹੀ ਨਹੀਂ ਲੱਗਦਾ। ਜੇ ਉਹ ਹੀ ਅੱਖਰ ਪੜ੍ਹੀਏ ਜਿਵੇਂ ਲਿਖਿਆ ਹੈ ਤਾਂ ਇਹਦਾ ਅਰਥ ਹੀ ਨਹੀਂ ਕੋਈ ਲੱਗਦਾ, ਸ਼ਬਦ ਨਾਲ ਕੋਈ ਭਾਵ ਹੀ ਨਹੀਂ ਜੁੜਦਾ। ਭਾਵ ਕੀ ਹੈ? ਹੇ ਮੇਰੀ ਸਹੇਲੀ, ਅੰਕ ਸਹੇਲੀ, ਗੁਰਸਿੱਖ ਗੁਰਮੁਖੋ, ਅੱਜ ਸਾਵਣ ਆਇਆ ਹੈ ਅਤੇ ਮੋਰਾਂ ਨੇ ਵੀ ਕੁਦਰਤ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਮੋਰੀ ਤੋਂ ਮੁਰਾਦ ਮੋਰੀ, ਮੋਰਾਂ ਨੇ, ਪਲੂਰਲ ਹੈ, ਜਿਵੇਂ ਸਿੱਖੀ ਅਤੇ ਸੰਗਤੀ, ਭਾਵ ਸਿੱਖਾਂ ਨੇ ਅਤੇ ਸੰਗਤਾਂ ਨੇ, ਜਿਵੇਂ ਹੈ ਪੁੱਤਰੀ ਕੌਲ ਨਾ ਪਾਲਿਓ, ਪਰ ਉੱਪਰ ਬਿੰਦੀ ਹੈ, ਇਹਦਾ ਮਤਲਬ ਪੁੱਤਰਾਂ ਨੇ, ਗੁਰੂ ਦੇ ਪੁੱਤਰਾਂ ਨੇ ਵੀ ਮਹਾਰਾਜ ਦਾ ਹੁਕਮ ਨਾ ਮੰਨਿਆ, ਪੁੱਤਰੀ ਕੌਲ ਨਾ ਪਾਲਿਓ। ਤੋ ਇਸੇ ਤਰ੍ਹਾਂ ਮੋਰੀ ਰੁਣ ਚੁਣ ਲਾਇਆ, ਭਾਵ ਹੈ ਕਿ ਮੋਰਾਂ ਨੇ, ਉੱਪਰ ਬਿੰਦੀ ਲਾ ਕੇ ਗਾਇਆ ਵੀ ਜਾ ਸਕਦਾ ਹੈ, ਪਾਠ ਵੀ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਨਾਲ। ਪਰ ਜਿਵੇਂ ਗਾਇਨ ਵਿੱਚ ਤੁਕ ਨੂੰ ਗਾਇਆ ਜਾ ਸਕਦਾ ਪਰ ਉਸਦਾ ਪਾਠ ਸਹੀ ਕਰ ਦੇਣਾ ਚਾਹੀਦਾ। ਤਾਂ ਇੱਥੇ ਤੁਕ ਦਾਸਰੇ ਗਾ ਰਹੇ ਨੇ, ਗਏ ਮੁਸ਼ਕਤ ਕਾਲ ਜਿੰਨੀ ਨਾਮ ਧਿਆਇਆ। ਅਨਵੇਂ ਅਰਥ ਜਿਵੇਂ ਗਿਆਨੀ ਲੋਕ ਕਥਾ ਕਰਨ ਵਾਲੇ ਲਗਾਉਂਦੇ ਨੇ, ਅਨਵੇਂ ਅਰਥ, ਪਹਿਲੀ ਤੁਕ ਨੂੰ ਅੱਗੇ ਸ਼ਬਦ ਕਿਤਿਓਂ ਸ਼ੁਰੂ ਹੁੰਦਾ ਹੈ, ਅਰਥ ਉਹਦਾ ਰਹਾਓ ਦੀ ਪੰਕਤੀ ਤੋਂ ਹੁੰਦਾ। ਇਸ ਤਰ੍ਹਾਂ ਨਾਲ ਆਪਦੇ ਦਾਸਰੇ ਨੂੰ ਗਾ ਰਹੇ ਨੇ ਕਿ ਗਏ ਮੁਸ਼ਕਤ ਖਾਲ ਜਿੰਨੀ ਨਾਮ ਧਿਆਇਆ। ਪਰ ਗਾਉਂਦਿਆਂ ਗਾਉਂਦਿਆਂ ਇਹ ਜੋ ਪਹਿਲੇ ਤੁਕ ਲਿਆਉਂਦੀ ਹੈ, ਪਹਿਲੀ ਅੱਗੇ ਆਉਂਦੀ ਹੈ, ਅਗਲੀ ਪਿੱਛੇ ਕੀਤੀ ਹੈ, ਇਹ ਗਾਉਂਦਿਆਂ ਗਾਉਂਦਿਆਂ ਜਿਵੇਂ ਤਰਤੀਬ ਹੈ ਉੱਦਾਂ ਹੀ ਹੋ ਜਾਂਦੀ ਹੈ। ਤੋ ਆਓ ਆਪ ਵੀ ਪਿਆਰ ਨਾਲ ਇਹ ਤੁਕ ਗਾਇਨ ਕਰੋ ਕਿ ਦਾਸ ਬੋਲਦਾ ਹੈ ਸਮੁੰਦ ਵਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇਸ ਤੁਕ ਅੰਦਰ ਬੜਾ ਵੇਦਾਂਤ ਭਰਿਆ ਹੋਇਆ ਹੈ ਪਰ ਦਾਸ ਕੋਈ ਆਪ ਜੀ ਦੇ ਸਾਹਮਣੇ ਵੇਦਾਂਤ ਦੀ ਥਿਊਰੀ ਨਹੀਂ ਰੱਖਣੀ ਚਾਹੁੰਦਾ ਭਾਵੇਂ ਸਰੀਰ ਦੇ ਅੰਦਰ ਅਨੇਕਾਂ ਵਸਤੂਆਂ ਨੇ ਵਿਚਾਰ ਵਾਲੀਆਂ ਪਰ ਮੁੱਖ ਤੌਰ 'ਤੇ ਸਰੀਰ ਇਹਨਾਂ ਪੰਜਾਂ ਚੋਂ ਚੀਜ਼ਾਂ ਦਾ ਬਣਿਆ ਨਜ਼ਰ ਆਉਂਦਾ ਹੈ ਮਨੁੱਖ ਸਰੀਰ ਹੈ ਦੇਖਣ ਨੂੰ ਤਾਂ ਇੱਦਾਂ ਹੈ ਪਰ ਇਹਦੇ ਅੰਦਰ ਇੱਕ ਤਨ ਹੈ ਅਤੇ ਇੱਕ ਮਨ ਹੈ ਇੱਕ ਅਕਲ ਹੈ ਬੁੱਧ ਅਤੇ ਇੱਕ ਹੈ ਆਤਮਾ ਧਿਆਨ ਨਜ਼ਰ ਆ ਕਾਇਆ ਬੋਡੀ ਮੁਜੱਸਮਾ ਪੈਕਰ ਇੱਕ ਸਰੀਰ ਹੈ ਇੱਕ ਮਨ ਹੈ ਇੱਕ ਬੁੱਧ ਹੈ ਅਤੇ ਇੱਕ ਆਤਮਾ ਹੈ ਸਚਿਆਰ ਬਣਨ ਵਾਸਤੇ ਇਹ ਸਾਰੇ ਹੀ ਹੁਸੀਨ ਹੋਣੇ ਚਾਹੀਦੇ ਨੇ ਤੰਦਰੁਸਤ ਹੋਣੇ ਚਾਹੀਦੇ ਨੇ ਅਤੇ ਉੱਜਲ ਹੋਣੇ ਚਾਹੀਦੇ ਨੇ ਜੇ ਕਾਇਆ ਮੈਲੀ ਹੈ ਤਾਂ ਕੋਈ ਪ੍ਰਵਾਨਗੀ ਨਹੀਂ ਹੈ ਇਸ ਦੀ ਪਰ ਜੇ ਮਨ ਮੈਲਾ ਹੈ ਅਤੇ ਕਾਇਆ ਉੱਜਲੀ ਹੈ ਤਾਂ ਵੀ ਪ੍ਰਵਾਨਗੀ ਨਹੀਂ ਧਿਆਨ ਨਜ਼ਰ ਆ ਜੇ ਕਾਇਆ ਮੈਲੀ ਹੈ ਤਾਂ ਵੀ ਕੋਈ ਗੁਰੂ ਘਰ ਵਿੱਚ ਇਹ ਪ੍ਰਵਾਨ ਨੇ ਕਿ ਬੰਦਾ ਸਵਾਹ ਮਲ ਰੱਖੇ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਨਾਨਕ ਦੀ ਆਮਦ ਤੋਂ ਪਹਿਲੇ ਜਾਂ ਉਸ ਵੇਲੇ ਵੀ ਯੋਗੀਆਂ ਦਾ ਮਤ ਚੱਲਦਾ ਸੀ ਪਰ ਉਹ ਕਰਦੇ ਕੀ ਸੀ ਗਿਆਨ ਧਿਆਨ ਦੀ ਕੋਈ ਗੱਲ ਨਹੀਂ ਪਰ ਸਵਾਹ ਸਰੀਰ ਨੂੰ ਮਲ ਰੱਖਣੀ ਬਸ ਇਹ ਹੀ ਉਹ ਜਾਣਦੇ ਸਨ ਯੋਗੀ ਗਿਆਨ ਵਿਹੂਣਿਆ ਨਿਸਦਿਨ ਅੰਗ ਲਗਾਏ ਸ਼ਾਰਾ ਮੈਨੇ ਸਵਾਹ ਐਸ਼ਿਸ ਆਪਣੇ ਅੰਗਾਂ ਨੂੰ ਸਵਾਹ ਮਲ ਕੇ ਰੱਖਣੀ ਨਾ ਤੇ ਕਾਇਆ ਮੈਲੀ ਪ੍ਰਵਾਨ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰ ਪਰ ਮਨ ਕਾਇਆ ਜੇ ਸਾਫ਼ ਹੋਵੇ ਦੁੱਧ ਰੰਗੀ ਹੋਵੇ ਸੋਨੇ ਰੰਗੀ ਹੋਵੇ ਚਾਂਦੀ ਰੰਗੀ ਹੋਵੇ ਰੇਸ਼ਮੀ ਹੋਵੇ ਪਰ ਅੰਦਰੋਂ ਮਨ ਆਲੂਦ ਹੈ ਕਸੀਫ ਹੈ ਗਲੀਜ਼ ਹੈ ਤਾਂ ਵੀ ਪ੍ਰਵਾਨ ਨੇ ਬਾਣੀ ਗੁਰੂ ਜੀ ਕਹਿੰਦੇ ਨੇ ਮਨ ਮੈਲੇ ਤਾਂ ਸਭ ਕੁਛ ਮੈਲਾ ਮਨ ਮੈਲੇ ਤਾਂ ਸਭ ਕੁਛ ਮੈਲਾ ਤਨ ਧੋਤੇ ਮਨ ਅੱਛਾ ਨਾ ਹੋਏ ਤਾਂ ਫਿਰ ਇਹਨੂੰ ਉੱਜਲ ਕਿਵੇਂ ਕਰਨਾ ਹੈ ਸੋਹਣਾ ਕਿਵੇਂ ਬਣਾਉਣਾ ਹੈ ਦਾਰਸ਼ਨਿਕ ਲੋਕਾਂ ਨੇ ਗੁਰਮਤ ਫਲਸਫਾਦਾਨਾਂ ਨੇ ਗੁਰਮਤ ਦੇ ਜਾਣੂਆਂ ਨੇ ਗੁਰੂ ਸਾਹਿਬ ਜੀ ਦੀ ਪਵਿੱਤਰ ਕਲਾਮ ਤੋਂ ਆਸ਼ੇ ਲੈ ਕੇ ਇਉਂ ਦਰਸਾਇਆ ਹੈ ਕਿ ਸਰੀਰ ਤਾਂ ਪਾਣੀ ਨਾਲ ਉਜਲਾ ਹੋਵੇਗਾ ਸਰੀਰ ਜਲ ਨਾਲ ਸਾਫ਼ ਹੁੰਦਾ ਹੈ ਮਨ ਸੱਚ ਨਾਲ ਸਾਫ਼ ਹੁੰਦਾ ਹੈ ਸਾਨੂੰ ਇੱਕ ਭੁਲੇਖਾ ਹੈ ਕਿ ਮਨ ਜਿੱਦਾਂ ਵੀ ਕਿੱਦਾਂ ਹੋਵੇ ਪਰ ਤੀਰਥਾਂ 'ਤੇ ਜਾ ਕੇ ਨਹਾ ਲਓ ਅਤੇ ਮਨ ਵੀ ਸਾਫ਼ ਹੋ ਗਿਆ ਇਉਂ ਨਹੀਂ ਹੋ ਸਕਦਾ ਸਤਿਗੁਰਾਂ ਦੇ ਅਨੇਕਾਂ ਸ਼ਬਦ ਨੇ ਇੱਕ ਪੌਲਾਥੀ ਨਾਤਿਆਂ ਦੋ ਪਹੁ ਚੜ੍ਹੀਏ ਸੋਹੋ ਸਰੀਰ ਤਾਂ ਜਲ ਨਾਲ ਸਾਫ਼ ਹੁੰਦਾ ਹੈ ਪਰ ਮਨ ਸੱਚ ਨਾਲ ਸਾਫ਼ ਹੁੰਦਾ ਹੈ ਹੁਣ ਤੀਜੀ ਚੀਜ਼ ਹੈ ਮਤ ਬੁੱਧ ਬੁੱਧੀ ਨਾ ਪਾਣੀ ਨਾਲ ਸਾਫ਼ ਹੁੰਦੀ ਹੈ ਅਤੇ ਨਾ ਸੱਚ ਨਾਲ ਉੱਜਲ ਹੁੰਦੀ ਹੈ ਇਹ ਕਾਹਦੇ ਨਾਲ ਠੀਕ ਹੁੰਦੀ ਹੈ ਇਹ ਵਿੱਦਿਆ ਨਾਲ ਸਾਫ਼ ਹੁੰਦੀ ਹੈ ਇਲਮ ਨਾਲ ਸਾਫ਼ ਹੁੰਦੀ ਹੈ, ਇਲਮ ਨਾਲ ਚਮਕਾਂ ਮਾਰਦੀ ਹੈ। ਤੋ ਤਿੰਨ ਚੀਜ਼ਾਂ ਹੋਈਆਂ ਨੇ, ਇੱਕ ਹੋਰ ਰਹਿ ਗਈ ਜੇ ਆਤਮਾ। ਸਰੀਰ ਜਲ ਨਾਲ, ਮਨ ਸੱਚ ਨਾਲ, ਬੁੱਧੀ ਵਿੱਦਿਆ ਨਾਲ, ਅਤੇ ਆਤਮਾ ਗਿਆਨ ਨਾਲ, ਗੁਰੂ ਦੇ ਗਿਆਨ ਨਾਲ, ਬ੍ਰਹਮ ਗਿਆਨ ਨਾਲ। ਆਤਮਾ ਪਾਣੀ ਨਾਲ ਨਹੀਂ ਸਾਫ਼ ਹੁੰਦੀ, ਆਤਮਾ ਵਿੱਦਿਆ ਨਾਲ ਨਹੀਂ ਸਾਫ਼ ਹੁੰਦੀ, ਆਤਮਾ ਸੱਚ ਨਾਲ ਵੀ ਸਾਫ਼ ਨਹੀਂ ਹੁੰਦੀ। ਪਰ ਜਦੋਂ ਬ੍ਰਹਮ ਗਿਆਨ ਇਹਦੇ ਵਿੱਚ ਆ ਜਾਂਦਾ ਹੈ ਤਾਂ ਸਾਰੇ ਗੁਣ ਇਹਦੇ ਵਿੱਚ ਆ ਜਾਂਦੇ ਨੇ। ਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਬੜੀਆਂ ਹਕੀਕਤਾਂ ਬਿਆਨ ਕਰਦਿਆਂ ਹੋਇਆਂ ਕਿਵ ਸਚਿਆਰਾ ਹੋਈ ਹੈ ਜਾਂ ਸਚਿਆਰਾ ਕਿਸ ਨੂੰ ਕਹਿੰਦੇ ਨੇ, ਇਹਦੇ ਵਿੱਚ ਮਹਾਰਾਜ ਜੀ ਨੇ ਉਚੇਚੇ ਤੌਰ 'ਤੇ ਗੱਲ ਦਰਸਾਈ ਹੈ, ਜਿਹਦੀ ਘੜੀ ਹੈ ਸੁਰਤ ਮਤ ਮਨ ਬੁੱਧ, ਯਾਨੀ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ। ਇੱਕ ਚੀਜ਼ ਕਹਿ ਕੇ ਨਹੀਂ ਹਟ ਗਏ, ਚਾਰ ਗਿਣੀਆਂ ਨੇ। ਉਹ ਪੁਰਸ਼ ਸੁਚਾਰ ਹੈ ਜਿਹਦੀ ਸੁਰਤ ਵੀ, ਮਨ ਵੀ, ਮਤ ਵੀ, ਬੁੱਧ ਵੀ ਘੜੀ ਹੋਈ ਹੈ। ਘੜੀ ਹੋਈ ਸੁਰਤ ਮਨ ਮਤ ਬੁੱਧ ਦੀ ਕੀ ਨਿਸ਼ਾਨੀ ਹੈ? ਉਹਦੀਆਂ ਇੱਕ ਨਹੀਂ, ਉਹਦੀਆਂ ਅੱਠ ਨਿਸ਼ਾਨੀਆਂ ਜਪਜੀ ਸਾਹਿਬ ਅੰਦਰ ਦੱਸੀਆਂ ਨੇ। ਸਾਖੀ ਛੇਤੀ ਪੂਰੀ ਹੋ ਸਕਦੀ ਹੈ, ਪਰ ਦਾਸ ਚਾਹੁੰਦਾ ਹੈ ਕਿ ਇਸ ਤਰ੍ਹਾਂ ਆਪ ਜੀ ਦੀ ਭੇਟਾ ਕੀਤਾ ਜਾਵੇ ਵਿਚਾਰ। ਘੜੀ ਹੋਈ, ਘੜੇ ਹੋਏ ਜੀਵਨ, ਜਾਂ ਦੂਜੇ ਸ਼ਬਦਾਂ ਅੰਦਰ ਅੰਮ੍ਰਿਤੀ ਜੀਵਨ, ਵਿਕਾਸ ਵਿਗਾਸੇ ਹੋਏ ਜੀਵਨ, ਜੋ ਹਰ ਪੱਖ ਤੋਂ ਪ੍ਰਕਾਸ਼ ਹੋਇਆ ਹੈ, ਵਿਕਾਸ ਹੋਇਆ ਹੈ ਅਤੇ ਭਗਤ ਬਣ ਗਿਆ ਹੈ। ਨਾਨਕ ਭਗਤਾ ਸਦਾ ਵਿਗਾਸ, ਉਸ ਦੀਆਂ ਅੱਠ ਨਿਸ਼ਾਨੀਆਂ ਨੇ। ਅਤੇ ਇਹ ਅੱਠ ਨਿਸ਼ਾਨੀਆਂ ਸਤਿਗੁਰਾਂ ਨੇ ਸੋਨੇ ਦਾ ਜ਼ੇਵਰ ਘੜਨ ਨਾਲ ਮਿਸਾਲ ਦੇ ਕੇ ਇਹਨਾਂ ਨੂੰ ਦਰਸਾਇਆ। ਕੰਮ ਲੋਹੇ ਦਾ ਵੀ ਬੜਾ ਬਾਰੀਕ ਹੈ, ਅਤੇ ਮਸ਼ੀਨਾਂ ਕੋਲ ਜਾ ਕੇ ਗੁਰਸਿੱਖਾਂ ਦੀਆਂ ਵਰਕਸ਼ਾਪਾਂ ਅੰਦਰ ਜਾ ਕੇ ਵੇਖਣ 'ਚ ਆਇਆ ਕਿਵੇਂ ਗੇਜਾਂ ਲੱਗੀਆਂ ਹੋਈਆਂ ਨੇ, ਕਿਵੇਂ ਸੂਤਰ ਦਾ ਵੀ, ਵਾਲ ਦਾ ਵੀ ਕਿੰਨਵਾਂ ਹਿੱਸਾ ਉਹ ਨਾਪ ਕਰਦੀਆਂ ਨੇ। ਕੰਮ ਲੋਹੇ ਦਾ ਵੀ ਸੌਖਾ ਨਹੀਂ ਹੈ, ਪਰ ਸੁਨਿਆਰ ਦਾ ਕੰਮ, ਜ਼ਰਗਰ ਦਾ ਕੰਮ, ਗੋਲਡ ਸਮਿਥ ਦਾ ਕੰਮ ਹੋਰ ਵੀ ਲਤਾਫਤ ਦਾ ਹੈ, ਹੋਰ ਵੀ ਬੜੀ ਬਾਰੀਕੀ ਦਾ ਹੈ। ਤੋ ਗੁਰੂ ਸਾਹਿਬ ਜੀ ਨੇ ਇੱਥੇ ਲੋਹਾ ਕਰਨ ਦੀ ਮਿਸਾਲ ਨਹੀਂ ਦਿੱਤੀ, ਬਲਕਿ ਸੋਨਾ ਕਰਨ ਦੀ ਮਿਸਾਲ ਦੇ ਕੇ ਸਾਨੂੰ ਸਮਝਾਇਆ ਹੈ ਕਿ ਜਿਵੇਂ ਸੁਨਿਆਰ ਸੋਨੇ ਦੀ ਡਲੀ ਨੂੰ ਅਹਿਰਨ ਉੱਤੇ ਰੱਖ ਕੇ ਕਿਸੇ ਔਜ਼ਾਰ ਨਾਲ, ਸੰਦ ਨਾਲ, ਹਥੌੜੇ ਨਾਲ ਸੱਟ ਲਗਾਉਂਦਾ ਹੈ ਪਰ ਬੜਾ ਕੇਅਰਫੁੱਲ ਰਹਿੰਦਾ ਹੈ, ਅਤੇ ਫਿਰ ਕੁਠਾਲੀ ਵਿੱਚ ਪਾ ਕੇ ਉਸ ਡਲੀ ਨੂੰ ਗਾਲਦਾ ਵੀ ਹੈ, ਲੀਕੁਡ ਬਣਾਉਂਦਾ ਹੈ, ਤਰਲ ਪਦਾਰਥ ਬਣਾਉਂਦਾ ਹੈ, ਉਹਦਾ ਪਾਣੀ ਬਣਾਉਂਦਾ ਹੈ, ਪਰ ਬੜਾ ਮੁਹਤਾਤ ਰਹਿੰਦਾ ਹੈ। ਉਹਦੇ ਕੋਲ ਇੱਕ ਭੱਠੀ ਹੁੰਦੀ ਹੈ, ਫਰਨੈਂਸ, ਉਹਦੇ ਕੋਲ ਇੱਕ ਧੌਂਖੜੀ ਹੁੰਦੀ ਹੈ ਹਵਾ ਦੇਣ ਨੂੰ, ਬੜੀ ਤੋਲ ਦੀ ਹਵਾ ਦਿੰਦਾ ਹੈ। ਸੋਨੇ ਦਾ ਕੰਮ ਹੈ, ਕੋਈ ਲੋਹਾ ਜਾਂ ਕੋਈ ਹੋਰ ਧਾਤ ਹੈ, ਸੋਨੇ ਦਾ ਕੰਮ ਹੈ। ਅਤੇ ਬੜੀ ਇਹਤਿਆਤ ਨਾਲ ਉਹ ਅਹਿਰਨ ਦੇ ਉੱਤੇ ਉਹਨੂੰ ਰੱਖ ਕੇ ਸੱਟ ਮਾਰਦਾ ਹੈ, ਅਤੇ ਹੌਲੀ ਹੌਲੀ ਉਹਦੀ ਘਾੜਤ ਕਰਦਾ ਹੈ। ਜਦੋਂ ਗਹਿਣਾ ਬਣ ਜਾਂਦਾ ਹੈ, ਔਰਨਾਮੈਂਟ ਹੋ ਜਾਂਦਾ ਹੈ, ਜ਼ੇਵਰ ਬਣ ਜਾਂਦਾ ਹੈ, ਅਤੇ ਉਹਦੇ ਨਾਲ ਫਿਰ ਵੀ ਉਹਨੂੰ ਇੱਕ ਚੰਗੇ ਸੁੰਦਰ ਕਾਗਜ਼ ਉੱਤੇ ਰੱਖ ਕੇ, ਲਾਲ ਜਾਂ ਹਰੇ ਉੱਤੇ, ਉਹਦੀ ਹੋਰ ਵੀ ਦਿਲਕਸ਼ੀ ਵਧਾਉਂਦਾ ਹੈ, ਆਪਣੇ ਸ਼ੌਕ ਇਸ ਵਿੱਚ ਰੱਖਦਾ ਹੈ। ਤੁਰੇ ਜਾਂਦੇ ਬੰਦੇ ਜਿਨ੍ਹਾਂ ਦੇ ਬੋਝਿਆਂ 'ਚ ਪੈਸੇ ਨੇ, ਉਹ ਵਾਰ ਨਹੀਂ ਕਰਨਾ ਚਾਹੁੰਦੇ ਨੇ, ਗਹਿਣਾ ਖਰੀਦ ਲਈਏ। ਜਿਨ੍ਹਾਂ ਦੀ ਜੇਬ 'ਚ ਪੈਸੇ ਨੇ, ਉਹ ਵੀ ਉਹਨਾਂ ਦਾ ਚਿੱਤ ਵੀ ਕਰਦਾ ਹੈ ਕਿ ਜੇ ਸਾਡੇ ਵਿੱਚ ਤੌਫੀਕ ਹੋਵੇ ਤਾਂ ਅਸੀਂ ਵੀ ਇਹਨੂੰ ਖਰੀਦ ਲਈਏ। ਇਹ ਇੱਕ ਦੁਨੀਆ ਦੀ ਮਿਸਾਲ ਹੈ। ਸਤਿਗੁਰਾਂ ਨੇ ਫਰਮਾਇਆ ਹੈ ਕਿ ਸਚਿਆਰਪਨ ਇੱਕ ਗਹਿਣਾ ਹੈ, ਅਤੇ ਇਹ ਗਹਿਣਾ ਪੂਰਾ ਗੁਰੂ ਘੜਦਾ ਹੈ, ਪੂਰਾ ਨਹੀਂ, ਤਰਪੱਲੀ ਗੁਰੂ ਨਹੀਂ, ਲੋਕਾਂ ਦੀ ਸ਼ਰਧਾ ਤੋਂ ਫਾਇਦਾ ਉਠਾ ਕੇ ਸਵਾਰਥ ਪੂਰਾ ਕਰਨ ਵਾਲਾ ਨਹੀਂ ਕਰ ਸਕਦਾ, ਉਹ ਤਾਂ ਆਪ ਅਘੜ ਹੈ। ਤੋ ਪੂਰਾ ਗੁਰੂ ਉਸ ਗਹਿਣੇ ਨੂੰ ਘੜਦਾ ਕਿਵੇਂ ਹੈ? ਯਾਨੀ ਜਿਸ ਵੇਲੇ ਪੂਰੀ ਮਿਹਨਤ ਕਰਦਾ ਹੈ ਪੂਰਾ ਗੁਰੂ, ਅਤੇ ਫਿਰ ਉਸ ਗਹਿਣੇ ਦਾ ਨਾਂ 38ਵੀਂ ਪੌੜੀ ਵਿੱਚ ਅੰਮ੍ਰਿਤ ਰੱਖਿਆ ਹੈ। ਜਾਂ ਸ਼ਬਦ ਰੱਖਿਆ ਹੈ, ਗਹਿਣੇ ਦਾ ਨਾਂ ਕੀ ਰੱਖਿਆ ਹੈ? ਜਿਵੇਂ ਅਨੇਕਾਂ ਪ੍ਰਕਾਰ ਦੇ ਗਹਿਣੇ ਹੁੰਦੇ ਨੇ, ਵੱਖ ਵੱਖ ਉਹਨਾਂ ਦੇ ਨਾਮ ਰੂਪ ਹੁੰਦੇ ਨੇ, ਉਸ ਜੀ ਘੜੇ ਹੋਏ ਜੀਵਨ ਦਾ ਨਾਂ ਇੱਥੇ ਮਹਾਰਾਜ ਜੀ ਨੇ ਅੰਮ੍ਰਿਤ ਜਾਂ ਸ਼ਬਦ ਰੱਖਿਆ ਹੈ। ਪਰ ਉਹਦੇ ਵਿੱਚ ਚਮਕਾਂ ਕੈਸੀਆਂ ਨੇ, ਦਮਕਾਂ ਕੈਸੀਆਂ ਨੇ, ਤਜੱਲੀ ਕੈਸੀ ਹੈ, ਨੂਰ ਕੈਸਾ ਹੈ, ਝਲਕ ਕੈਸੀ ਹੈ, ਅੱਠ ਕਿਸਮ ਦੀ ਹੈ। ਜਤ ਸਾਰੀ ਪੌੜੀ, ਜਤ ਪਹਾਰਾ, ਤੀਰਜ ਸੁਨਿਆਰ, ਆਹਰਨ ਮਤ, ਵੇਦ ਹਥਿਆਰ, ਵੇਦ ਮੈਨੇ ਗਿਆਨ, ਆਹਰਨ ਮਤ ਗੁਰੂ ਦਾ ਗਿਆਨ, ਆਹਰਨ ਮਤ ਵੇਦ ਹਥਿਆਰ ਥੋੜ੍ਹਾ ਕਾਹਦਾ ਹੈ? ਗਿਆਨ ਦਾ। ਭਾਉ ਖੱਲਾਂ, ਘੜੇ ਹੋਏ ਜੀਵਨ ਵਿੱਚ ਇਹ ਝਲਕਾਂ ਨੇ, ਭਾਉ ਖੱਲਾਂ, ਅਗਨ ਤਪ ਤਾਓ, ਅਤੇ ਫਿਰ ਭਾਂਡਾ ਭਾਉ ਅੰਮ੍ਰਿਤ ਤੇ ਤਾਲ, ਇਹ ਅੱਠਵੀਂ ਨਿਸ਼ਾਨੀ। ਅੰਮ੍ਰਿਤ, ਉਹ ਅੰਮ੍ਰਿਤ ਹੀ ਜੀਵਨ ਦਾ ਮਾਲਕ ਹੋ ਗਿਆ। ਉਹਦੇ ਵਿੱਚ ਜਤ ਹੈ, ਉਹਦੇ ਵਿੱਚ ਧੀਰਜ ਹੈ, ਉਹਦੇ ਵਿੱਚ ਮਤ ਹੈ ਸੋਹਣੀ, ਉਹਦੇ ਵਿੱਚ ਭਾਉ ਹੈ, ਉਹਦੇ ਅੰਦਰ ਵੇਦ ਹੈ, ਗਿਆਨ ਜਾਣੀ, ਵੇਦ ਮੈਨੇ ਗਿਆਨ, ਯਾਦ ਰੱਖੀਏ ਸਾਰੇ, ਵੇਦ ਹੈ ਅਤੇ ਉਹਦੇ ਅੰਦਰ ਭਾਉ ਹੈ, ਉਹਦੇ ਅੰਦਰ ਭਾਉ ਹੈ, ਅਤੇ ਤਪ ਹੈ ਅਤੇ ਉਹਦੇ ਅੰਦਰ ਅੰਮ੍ਰਿਤ ਹੈ। ਤਾਂ ਗੁਰੂ ਦੇ ਆਸ਼ੇ ਅਨੁਸਾਰ, ਜਪਜੀ ਸਾਹਿਬ ਦੇ ਆਸ਼ੇ ਅਨੁਸਾਰ ਜੀਵਨ ਘੜਿਆ ਗਿਆ। ਜੇ ਇਹਨਾਂ 'ਚੋਂ ਇੱਕ ਚੀਜ਼ ਵੀ ਨਹੀਂ ਤਾਂ ਟਾਂਕਾ ਲੱਗਾ ਜਾਂ ਹਾਲੇ ਹੋਰ ਘਾਟ ਦਰਕਾਰ ਹੈ। ਇਹਨੇ ਪਹੁੰਚਣਾ ਹੈ ਜੀ ਅੰਮ੍ਰਿਤ 'ਤੇ। ਅੰਮ੍ਰਿਤ ਤੋਂ ਮੁਰਾਦ ਕੀ ਹੈ? ਬੋਲੇ ਤਾਂ ਅੰਮ੍ਰਿਤ ਵਰਗਾ ਮਿੱਠਾ ਸ਼ੀਰੀ ਕਲਾਮੀ ਹੋਵੇ। ਮਿੱਠ ਬੋਲੜਾ ਜੀ ਤਾਂ ਹੀ ਪ੍ਰਸੰਨ ਹੋਊ ਵਾਹਿਗੁਰੂ। ਮਿੱਠ ਬੋਲੜਾ ਪਤੀ ਮਿੱਠ ਬੋਲੜੇ ਸ਼ਬਦਾਂ ਨਾਲ ਹੀ ਰਿਝਾਇਆ ਸਕਦਾ ਹੈ, ਅਤੇ ਮਿੱਠ ਬੋਲੜਾ ਸਾਜਨ ਪਰਮੇਸ਼ਰ ਕਿਵੇਂ ਰਾਜ਼ੀ ਹੁੰਦਾ ਹੈ? ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ। ਅਤੇ ਸੁਆਮੀ ਦਾ ਰੂਪ ਗੁਰੂ ਨਾਨਕ ਦੇਵ ਮਹਾਰਾਜ ਮੱਕੇ ਵਿੱਚ ਬਰਾਜੇ ਨੇ, ਲੋਕਾਂ ਦੇ ਭਾਣੇ ਸੁੱਤੇ ਹੋਏ ਨੇ, ਪਰ ਅਗਿਆਨਤਾ ਦੀ ਨੀਂਦ ਵਿੱਚ ਸੁੱਤਿਆਂ ਨੂੰ ਜਗਾਉਣ ਲਈ ਫਰਜ਼ੀ ਸੁੱਤੇ ਨੇ, ਨਾਟਕੀ ਢੰਗ ਨਾਲ ਸੁੱਤੇ ਨੇ, ਵਿਚਿੱਤਰ ਢੰਗ ਨਾਲ ਸੁੱਤੇ ਨੇ। ਤਾਂ ਜਿਸ ਵੇਲੇ ਇਹਨਾਂ ਨੂੰ ਸੁੱਤਿਆਂ ਵੇਖਿਆ ਤਾਂ ਉਹਨੂੰ ਦੋ ਗੱਲਾਂ ਦਾ ਔਖ ਹੋਇਆ। ਇੱਕ ਤਾਂ ਇਹ ਸੁੱਤਾ ਉੱਧਰ ਨੂੰ ਹੈ ਜਿੱਧਰ ਹਜ਼ਰਤ ਖਲਾਕ ਸਜਦਾ ਕਰਦੇ ਨੇ, ਸਲਾਮ ਕਰਦੇ ਨੇ। ਮੱਕੇ ਦੀ ਗੱਲ ਹੈ, ਬਾਬੇ ਨਾਨਕ ਦੀ, ਪਰਮੇਸ਼ਰ ਦਾ ਰੂਪ ਗੁਰੂ ਨਾਨਕ, ਮੋਢੀ ਬਾਬੇ ਦੀ ਗੱਲ। ਇੱਕ ਤਾਂ ਇੱਧਰ ਨੂੰ ਅਸੀਂ ਸਲਾਮ ਕਰਦੇ ਹਾਂ, ਇੱਧਰ ਨੂੰ ਪੈਰ ਕਰਕੇ ਪਿਆ ਹੈ, ਅਤੇ ਦੂਜਾ ਇਹ ਕੋਈ ਸਧਾਰਨ ਬੰਦਾ ਨਹੀਂ, ਇਹ ਕੋਈ ਆਮ ਦੁਨੀਆਦਾਰ ਨਹੀਂ, ਇਹਨੇ ਬਾਣਾ ਪਾਇਆ ਸੰਤਾਂ ਸਾਧਾਂ ਵਾਲਾ, ਫਕੀਰਾਂ ਵਾਲਾ, ਦਰਵੇਸ਼ਾਂ ਵਾਲਾ। ਅਤੇ ਕੋਲ ਆ ਕੇ ਬੜੀ ਉੱਚੀ ਖਰਬੀ ਬੋਲੀ ਵਿੱਚ ਆਖਣ ਲੱਗਾ, ਕੌਣ ਜਿਹਨੇ ਕਦੀ ਕੋਈ ਨਮਾਜ਼ ਨਹੀਂ ਕਜ਼ਾ ਕੀਤੀ, ਜਿਹਨੇ ਕਦੀ ਕੋਈ ਰੋਜ਼ਾ ਨਹੀਂ ਛੱਡਿਆ, ਜਿਹੜਾ ਲੋਕਾਂ ਨੂੰ ਸਾਡੇ ਵਾਂਗੂ ਉਪਦੇਸ਼ ਕਰਤਾ ਹੈ, ਨਾਸੇ ਹੈ, ਅਤੇ ਫਿਰ ਵਾਂਗ ਸਭ ਤੋਂ ਪਹਿਲਾਂ ਆ ਕੇ ਦਿੰਦਾ ਹੈ, ਧਾਰਮਿਕ ਬੰਦਾ ਹੈ, ਜੀਵਨ ਨਾਂ ਦਾ ਜੀਵਨ ਅੰਦਰੋਂ ਮੋਇਆ ਹੋਇਆ। ਕਈਆਂ ਦੇ ਨਾਂ ਕੁਛ ਹੁੰਦੇ ਨੇ ਜਿਵੇਂ ਦਾਸ ਦਾ ਹੀ ਹੈ, ਅੰਦਰੋਂ ਕੁਛ ਹੋਈਦਾ ਹੈ, ਲੱਜਿਆ ਆਉਂਦੀ ਹੈ ਕੁਛ ਕਹਿੰਦੇ ਆ। ਅੰਦਰਲੇ ਜੀਵਨ ਨੂੰ ਪਹਿਲਾਂ ਐੜਾ ਲੱਗੇ ਤਾਂ ਠੀਕ ਹੈ, ਅਤੇ ਬਾਹਰੋਂ ਤਾਂ ਸਾਰੇ ਸੱਦੇ ਹੀ ਨਹੀਂ ਇੱਦਾਂ। ਧਰਮ ਧੁਰਮ ਕਿੱਥੇ ਜਦੋਂ ਅੰਦਰ ਝਾਤੀ ਹੈ? ਮਨ ਦਾਨਮ ਕਿ ਮਨ ਆਨਮ, ਮੌਲਾਨਾ ਰੂਮ, ਮੈਂ ਜਾਣਦਾ ਹਾਂ ਜੋ ਕੁਛ ਮੈਂ ਹਾਂ। ਤੋ ਸਾਧ ਨਾਂ ਦਾ ਜੀਵਨ ਅੰਦਰੋਂ ਮੋਇਆ ਹੋਇਆ, ਮੇਰਾ ਮਹਿਬੂਬ ਗਿਆ ਹੀ ਉਹਨੂੰ ਜਗਾਉਣ ਲਈ, ਜਿਵਾਉਣ ਲਈ ਹੈ, ਕਿ ਉਹਦਾ ਸਾਰੀ ਗੱਲਬਾਤ ਅੰਦਰਲੀ ਬਾਹਰਲੀ ਨਾਂ ਵਰਗੀ ਹੋ ਜਾਏ। ਤੋ ਸੱਚੇ ਪਾਤਸ਼ਾਹ ਨੂੰ ਵੇਖ ਕੇ ਇਹਨੇ ਕਿਹਾ, ਵਾਹ, ਫਕੀਰ ਹੋ ਕੇ ਐਡਾ ਕੁਫਰ! ਸਾਡੇ ਪੰਜਾਬ 'ਚ ਇੱਕ ਮੁਹਾਵਰਾ, ਵਾਹ ਭਾਈ ਜੀ ਵਾਹ। ਸ਼ਾਇਦ ਤੁਹਾਡੇ 'ਚੋਂ ਪਹਿਲੇ ਉੱਧਰੋਂ ਆਉਣਿਆਂ ਬੰਦਿਆਂ ਨੂੰ ਤਾਂ ਪਤਾ ਹੋਊਗਾ, ਇੱਥੇ ਜੰਮਣ ਵਾਲਿਆਂ ਮੁੰਡੇ ਕੁੜੀਆਂ ਨੇ ਇਸ ਮੁਹਾਵਰੇ ਦਾ ਪਤਾ। ਮੁਹਾਵਰੇ ਬਾਣੀ ਤਾਂ ਨਹੀਂ ਹੁੰਦੇ, ਪਰ ਇਹ ਪੱਕਿਆਂ ਦੇ ਭਾਅ ਵਿਕਦੇ ਨੇ, ਕਿਉਂਕਿ ਸਦੀਆਂ ਤੋਂ ਤਜਰਬੇ ਵਿੱਚ ਹੀ ਇਹ ਹੰਢ ਕੇ ਆਏ ਹੋਏ ਹੁੰਦੇ ਨੇ। ਇੱਦਾਂ ਮੁਹਾਵਰੇ ਵੀ ਬੜੇ ਪੁਖਤਾ ਹੋਇਆ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਈ ਮੁਹਾਵਰੇ ਸਤਿਗੁਰਾਂ ਨੇ ਵਰਤੇ ਹੋਏ ਨੇ। ਤੋ ਉਹਨੇ ਕਿਹਾ, ਫਕੀਰ ਹੋ ਕੇ ਐਡੀ ਭੁੱਲ, ਵਾਹ ਭਾਈ ਜੀ ਵਾਹ, ਪੜ੍ਹਨੀਆਂ ਪੋਥੀਆਂ ਅਤੇ ਕੰਮ ਕਰਨੇ ਆ। ਗੱਲ ਕਹਿੰਦੇ ਪੋਥੀ ਵਾਲੇ ਨੂੰ ਵੀ ਉਹ ਕੰਮ ਮਾੜਾ ਹੈ, ਅਤੇ ਮਾੜਾ ਕੰਮ ਦੂਜੇ ਨੂੰ ਵੀ ਮਾੜਾ ਹੈ। ਇਹ ਲਾਈਨ ਚੱਲਦੀ ਹੈ ਬਿਜਲੀ ਦੀ, ਨੰਗੀ ਤਾਰ ਨੂੰ जे अणजाण हथ ला दे तो भी उन्हें अपना असर दिखाना, तो जे इंजीनियर ला दे तो उचित करना। माड़ा काम सारिया लई माड़ा, साढ़े लिए भी माड़ा, जिन्हों का गुरुद्वारे नाल थोड़ा संबंध है माड़ा काम उन्होंने भी माड़ा। तो उन्हें क्या नाले फकीर नाले एडी बेअदबी, तो एडा कौड़ा बोलिया, तो बोलन नाल भी अंदर ठंड ना पई, हथी उतर पिया, घसीटन लग पिया, कहण दा भाव है। पर महबूब इतिहास कहिंदा गुरु साहब ने उन्हें कुछ नहीं आख्या। उन्हां कोल है कि धीरज सुनिया, धीरज है गुरु दे कोल। जे गुरु कोल धीरज नहीं तो वर्तावेगा की, दसेगा की? इसलिए जपजी साहब नाल बनिया होया जीवन गहना उहदे बोल। चौथी गल है अमृत, वेखे तां अखां चों अमृत, जे गल करे तां अमृत, किसे नूं छो देवे ते अमृत ही छो। उहदा तुरना फिरना उठना बैठना जपजी साहब दी घाट वाले दा अमृत ही हुंदा है। असी अमृत एक दिन पी लिया, पंजां प्यारियां तो छक लिया, बस समझिया कि बस छक लिया। नहीं नहीं, वो तो एक तजर्बा सी जिन्हों फिर भी करना है। अमृत अखां विच भी उन्हें तरौंकिया, खोपर विच भी पाया, दसवें द्वार विच मूँह विच भी पाया, पर साड़ी जुबानों ना कदी निकलिया कोई अमृत वर्गा मिठा अखर, साड़ियाँ अखां चों ना निकली कोई तकनी अमृती, ते साड़ी रसना विच्चों दिमाग विच्चों ना निकली कोई अमृती सोच। इसलिए गुरु साहब जी कहते हैं कि जपजी साहब की घाट नाल कड़िया होया जो गहना बनना है उहदे विच झलकां होणियां ने। जे जत की झलक है, धीरज है, उत्थे पाओ है, मत कायम कायम है, स्थिर है, डामाडोल मत नहीं है, तो सत्संग जी उहदे कोल वेद है, ज्ञान है, तप है, वह अमृत वेले जागदा है, वह चौंकड़ा मार के बाट बैठता है, वह साजन ते सिरजनहार नूं जिन्हें अनेक उन्हूं दातां दे के मुजयन किया है उहदे लई उठ के बैठता है, छेजां तो उठ के बह जाता है, वह तप करता है, सिमरन करता है, वह तप करता है, लंगर बनाउंदा है, वह तप करता है, भुखियां नूं वरताउंदा है, वह तप करता है, लोगों दीआं जूठां नूं मांजदा है, हालांकि घर अद्धी दर्जन अपना नौकर रखे हुए ने भांडे धोण लई, नौकरियां करन लई, कपड़े धोण लई, पर इत्थे आ के गुरु दा लाल तप करता है भांडे मांजन दा। तो इस तरह नाल गुरु साहिब जी कहिंदे ने जिस दा ऐसा जीवन होया जिन्हें यह मुशक्कत घाल की है, वह पौड़ी विच श्लोक दे तुकां विच कहिंदे ने भई उन्हां दा ही मुख दीन दुनिया विच सुरखरू ते उजला होवेगा, उन्हां सचियारां दी छोह नाल उन्हां नाल तबादला ख्यालात कीते हो। होर भी कईआं नूं इह गहना खरीदण दा चाव आऊ, भावें उन्हां दी जेब च पैसा ही नहीं है, उन्हां कोल कोई बात नहीं है, पर उन्हां विच इक चाह उपजेगा, लालसा उपजेगी भी असीं भी इन्हां वर्गे हंसा वेख तरंदे हाँ। कई बग्गां नूं भी चाह उपज पैणगे। इत्थे बस नहीं, जिमें शैल लगंदे पार गोरी मन धीरी है, शैलां नूं लंघदियां वेख के कईआं दे मन नूं इह भी चाह उपजेगा। तो पहलवानां नूं वेख के कई मुंडे भी मालशा करन लग पैंदे ने, जिन्हां इलाकियां च कितें छिंज पै जाए कई मुंडे उहदे कच्छे बनवा लैंदे, मालशां करन लग पैंदे, कसरतां नूं लग पैंदे। ऐन ऐसे सुचार पुरश दी सोहबत नाल, संगत नाल, चोह नाल, बचन बलास नाल कईआं दा उधार हो जांदा, उह आप भी तरदे ने होरनां नूं भी तारदे ने।
नानक ते
Oh,
ਅਰਥ ਨਹੀਂ ਅਤੇ ਉਹ ਇੱਕ ਜਗ੍ਹਾ ਟਿਕ ਜਾਂਦੇ ਨੇ, ਸੱਚਖੰਡ ਵਿੱਚ ਚਲੇ ਗਏ ਅਤੇ ਮੁੜ ਕੇ ਉਹਨਾਂ ਦਾ ਜੀਵਨ ਕੁਛ ਹੋਰ ਹੋ ਜਾਂਦਾ ਹੈ, ਉਹ ਇਸ ਸਫਰੇ ਦੁਨੀਆ ਤੋਂ ਮੁਬਰਾ ਹੋ ਗਏ, ਫਿਰ ਨਹੀਂ ਆਉਣਗੇ। ਨਹੀਂ, ਉਹ ਜੇ ਇੱਥੇ ਸੀ ਤਾਂ ਵੀ ਹੁਕਮ ਦੀ ਕਾਰ ਵਿੱਚ ਸਨ, ਜੇ ਕਰਾਏ ਸੋ ਕਰਨਾ। ਉੱਚੇ ਤੋਂ ਉੱਚੇ ਜੀਵਨ ਦੇ ਮਾਲਕ ਬ੍ਰਹਮ ਗਿਆਨੀ ਹੋ ਕੇ ਵੀ ਉਹ ਇੱਥੇ ਟਿਕੇ ਹੋਏ ਨੇ, ਜੇ ਕਰਾਏ ਸੋ ਕਰਨਾ, ਨਾਨਕ ਦਾਸ ਤੇਰੀ ਸਰਨਾ। ਅਸਾਂ ਵੇਖਦੇ ਹਾਂ ਇੱਕ ਸਿਪਾਹੀ ਵੀ ਵਰਦੀ ਪਾਉਂਦਾ ਹੈ, ਪਰ ਇੱਕ ਜਰਨੈਲ ਵੀ ਬਾਵਰਦੀ ਹੁੰਦਾ ਹੈ। ਜੇ ਕੋਈ ਕਹੇ ਵੀ ਕਿਸੇ ਨੂੰ ਗਿਆਨ ਹੋ ਗਿਆ, ਹੁਣ ਉਹਨੂੰ ਬਾਣੀ ਪੜ੍ਹਨ ਦੀ ਲੋੜ ਨਹੀਂ, ਹੁਣ ਉਹਨੂੰ ਸੰਗਤ ਵਿੱਚ ਆਉਣ ਦੀ ਲੋੜ ਨਹੀਂ, ਹੁਣ ਉਹਨੂੰ ਸੇਵਾ ਕਰਨ ਦੀ ਲੋੜ ਨਹੀਂ, ਦਿਸ ਇਜ਼ ਰੌਂਗ। ਗੁਰਮਤਿ ਵਿੱਚ ਦਾਸ ਨੇ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ ਆਪਦੇ ਚਰਨਾਂ ਅੰਦਰ, ਜਦੋਂ ਕੋਈ ਸ਼ਹਿਦ ਦੀ ਮੱਖੀ ਮਕਰੰਦ ਦੀ ਤਲਾਸ਼ ਅੰਦਰ ਬੂਟਿਆਂ ਕੋਲ ਜਾਂਦੀ ਹੈ, ਗੁਲਾਂ ਕੋਲ ਜਾਂਦੀ, ਗੁੰਚੀਆਂ ਕਲੀਆਂ ਕੋਲ ਜਾਂਦੀ, ਫੁੱਲਾਂ 'ਤੇ ਬਹਿੰਦੀ ਹੈ, ਜਦੋਂ ਉਹ ਵਿੱਚੋਂ ਮਕਰੰਦ ਵੀ ਲੈ ਲੈ, ਮਕਰੰਦ ਲੋਭਤ ਮਨੋ ਅੰਦਨੋ ਮੋਹਿਆ ਹੀ ਪਿਆਸਾ ਸੋਹਲਾ, ਮਕਰੰਦ ਲੈ ਲੈ ਵਿੱਚੋਂ ਰਸ ਲੈ ਲੈ, ਤਾਂ ਫਿਰ ਵੀ ਉੱਥੇ ਪਰਿਕਰਮਾ ਕਰਦੀ ਰਹੀ, ਪੀਂ ਪੀਂ ਕਰਦੀ ਰਹਿੰਦੀ, ਘੁੰਮਰਾਂ ਪਾਉਂਦੀ ਹੈ, ਨਿਸ਼ਾਵਰ ਹੁੰਦੀ ਰਹਿੰਦੀ ਹੈ, ਵਿਸਮਾਦ ਵਿੱਚ ਰਹਿੰਦੀ ਹੈ। ਗੁਰੂ ਦੇ ਸਿੱਖ, ਜੇ ਤੈਨੂੰ ਬ੍ਰਹਮ ਗਿਆਨ ਹੋ ਗਿਆ ਹੈ, ਜੇ ਤੂੰ ਆਪ ਪਰਮੇਸ਼ਰ ਹੋ ਗਿਆ ਹੈ, ਤਾਂ ਇੱਥੇ ਜਾ ਕੇ ਵੀ ਤੇਰਾ ਫਰਜ਼ ਬਣਦਾ ਹੈ ਕਿ ਤੂੰ ਸੰਗਤ ਕਰੇ, ਤੂੰ ਸੇਵਾ ਕਰੇ, ਤੂੰ ਨਾਮ ਜਪੇ, ਤੂੰ ਬਾਣੀ ਪੜ੍ਹੇ। ਤੋ ਇਹ ਹੈ ਅੰਮ੍ਰਿਤੀ ਜੀਵਨ, ਰਜ਼ਾਬ 'ਚ ਟਿਕਿਆ ਹੋਇਆ ਜੀਵਨ ਸਤ ਸੰਗਤ ਜੀ। ਪਰ ਇਸ ਟਿਕੇ ਹੋਏ ਜੀਵਨ ਨੂੰ ਜੇ ਦੁਨੀਆਂ 'ਚ ਆਏ ਨੇ, ਦੁਨੀਆਂ 'ਚ ਅਸੀਂ ਆਮ ਆਉਂਦੇ ਹਾਂ, ਆਵਾਗਾਉਣ ਵਿੱਚ ਅਸੀਂ ਵੀ ਆਉਂਦੇ ਹਾਂ, ਪਰ ਅਸੀਂ ਆਪਣੇ ਕਰਮਾਂ ਦਾ ਚੰਗਾ ਜਾਂ ਮਾੜਾ ਫਲ ਭੋਗਣ ਲਿਆਉਂਦੇ ਹਾਂ। ਇਸ ਸ਼ਲੋਕ ਵਿੱਚ ਗੁਰੂ ਸਾਹਿਬ ਨੇ ਕਿਹਾ ਹੈ ਕਿ ਮਨੁੱਖ ਕਰਮਾਂ ਕਰਕੇ ਸ਼ੁਭ ਕਰਮਾਂ ਨਾਲ ਪਰਮੇਸ਼ੁਰ ਦੇ ਨੇੜੇ ਹੋ ਜਾਂਦਾ ਹੈ, ਆਪਣੇ ਅਸ਼ੁਭ ਕਰਮਾਂ ਨਾਲ ਪਰਮੇਸ਼ੁਰ ਤੋਂ ਦੂਰ ਡਿੱਗ ਪੈਂਦਾ ਹੈ, ਵਿਛੜ ਜਾਂਦਾ ਹੈ। ਕਰਮੀ ਆਪੋ ਆਪਣੀ, ਕਿ ਨੇੜੇ ਕਹਿ ਦੂਰ। ਸ਼ਲੋਕ ਜਪਜੀ ਸਾਹਿਬ ਦਾ ਸਾਰਾਂਸ਼ ਹੈ। ਅੱਧੀ ਅੱਧੀ ਪੰਕਤੀ ਵੀ ਅਤੇ ਪੰਕਤੀ ਦਾ ਅੱਧ ਅੱਧ ਵੀ ਕਿਸੇ ਨਾ ਕਿਸੇ ਪੌੜੀ ਦਾ ਸਾਰਾਂਸ਼ ਮਹਾਰਾਜ ਨੇ ਬਿਆਨਿਆ ਹੈ। ਜਿਵੇਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਆਇਆ ਹੈ ਨਾ, ਇਸ ਤਰ੍ਹਾਂ ਦੀਆਂ ਕਈ ਪੌੜੀਆਂ ਪਿੱਛੇ ਆਈਆਂ ਨੇ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਸਨ, ਇਹ ਸਾਰੀ ਪੌੜੀ ਨੂੰ ਇੰਨੇ ਵਿੱਚ ਮਹਾਰਾਜ ਜੀ ਨੇ ਬਿਆਨ ਕਰ ਦਿੱਤਾ ਹੈ। ਇਹ ਤਾਂ ਮਹਾਰਾਜ ਜੀ ਦੀ ਰੱਬੀ ਸ਼ਾਇਰੀ ਦੀ ਕਲਾ ਹੈ। ਜਿਸ ਤਰ੍ਹਾਂ ਇਹ ਜੀਵਨ ਤੱਤਾਂ ਤੋਂ ਬਗੈਰ ਨਹੀਂ ਹੈ, ਇਹਦੇ ਵਿੱਚ ਹਵਾ ਹੈ, ਅਗਨ ਹੈ, ਪ੍ਰਿਥਵੀ ਹੈ, ਆਕਾਸ਼ ਹੈ, ਪਾਣੀ ਹੈ, ਇਹਨਾਂ ਪੰਜਾਂ ਤੱਤਾਂ ਤੋਂ ਬਿਨਾਂ ਜੀਵਨ ਕਾਇਮ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਇੱਕ ਅੰਦਰਲਾ ਜੀਵਨ ਹੈ, ਉਹ ਵੀ ਮਹਾਰਾਜ ਨੇ ਕਿਹਾ ਹੈ ਪੌਣ ਕੀ ਹੈ ਗੁਰੂ। ਪਾਣੀ ਤੋਂ ਬਿਨਾਂ ਕੋਈ ਸਮਾਂ ਲੰਘ ਸਕਦਾ ਹੈ, ਪਰ ਹਵਾ ਤੋਂ ਬਿਨਾਂ ਨਹੀਂ ਲੰਘ ਸਕਦਾ, ਇੱਕ ਸਕਿੰਟ ਨਹੀਂ ਲੰਘ ਸਕਦੇ, ਇੱਕ ਸਾਹ ਨਹੀਂ ਲੈ ਸਕਦੇ ਅਸੀਂ। ਪਰਮੇਸ਼ੁਰ ਬੜਾ ਦਿਆਲੂ ਹੈ ਸਤਸੰਗ ਜੀ, ਜਦੋਂ ਗੌਰ ਕਰੀਏ ਤਾਂ ਇੰਨੇ ਸ਼ੁਕਰ ਵਿੱਚ ਝੁਕਣ ਦਾ ਮਨ ਬਣਦਾ ਹੈ ਕਿ ਕਿਆ ਹੀ ਬਾਤ ਹੈ। ਜਿਹੜੀ ਚੀਜ਼ ਤੋਂ ਬਿਨਾਂ ਮਨੁੱਖ ਦਾ ਕੁਛ ਚਿਰ ਲੰਘ ਸਕੇ, ਉਹ ਮਹਾਰਾਜ ਨੇ ਥੋੜ੍ਹੀ ਬਣਾਈ ਹੈ। ਜਿਸ ਦੀ ਬਹੁਤੀ ਲੋੜ ਹੈ ਉਹ ਜ਼ਿਆਦਾ ਬਣਾਈ ਹੈ, ਜਿਸ ਦੀ ਬਹੁਤ ਹੀ ਜ਼ਰੂਰਤ ਹੈ ਉਹ ਹੋਰ ਵੀ ਬਹੁਲਤਾ ਨਾਲ ਬਣਾਈ ਹੈ। ਮਿਸਾਲ ਦੇ ਤੌਰ 'ਤੇ ਇੱਕ ਵਾਰੀ ਪ੍ਰਸ਼ਾਦਾ ਛਕ ਲਈਏ ਅਤੇ ਅੱਠ ਪੈਰ ਲੰਘ ਜਾਂਦੇ ਨੇ, ਕਈ ਇਸ ਤੋਂ ਵੀ ਵਾਧੂ ਭੁੱਖੇ ਰਹਿ ਸਕਦੇ ਨੇ। ਪਰ ਪਾਣੀ ਇਹਦਾ ਪਾਣੀ ਨਾਲ ਨਹੀਂ ਇੰਨਾ ਚਿਰ ਲੰਘਦਾ, ਇਸ ਲਈ ਅੰਨ ਥੋੜ੍ਹਾ ਹੈ ਦੁਨੀਆ ਉੱਤੇ ਅਤੇ ਪਾਣੀ ਜ਼ਿਆਦਾ ਹੈ। ਪਰਮੇਸ਼ੁਰ ਬੜਾ ਬੇਅੰਤ ਹੈ, ਅੰਨ ਥੋੜ੍ਹਾ ਹੈ ਕਿਉਂਕਿ ਉਹ ਥੋੜ੍ਹੇ ਨਾਲ ਗੁਜ਼ਰ ਹੁੰਦੀ ਹੈ, ਪਰ ਪਾਣੀ ਦੀ ਹਰ ਵੇਲੇ ਬਹੁਤੀ ਲੋੜ ਹੈ ਅੰਨ ਨਾਲੋਂ, ਇਸ ਲਈ ਪਾਣੀ ਜ਼ਿਆਦਾ ਬਣਾਇਆ। ਫਿਰ ਅੰਨ ਅਤੇ ਪਾਣੀ ਨੂੰ ਵੀ ਛੱਡੋ, ਇੱਕ ਵਾਰੀ ਮਨੁੱਖ ਪਾਣੀ ਪੀ ਲੈ ਕਈ ਘੰਟੇ ਉਹ ਵੀ ਲੰਘ ਜਾਂਦੇ ਨੇ, ਪਰ ਹਵਾ ਬਿਨਾਂ ਤਾਂ ਇੱਕਦਮ ਨਹੀਂ ਨਿਕਲਦਾ, ਇਸ ਲਈ ਹਵਾ ਪਾਣੀ ਨਾਲੋਂ ਵੀ ਵਾਧੂ ਹੈ। ਅੰਨ ਨਾਲੋਂ ਪਾਣੀ ਵਾਧੂ ਅਤੇ ਪਾਣੀ ਨਾਲੋਂ ਹਵਾ ਵਾਧੂ। ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁੱਕ ਹੈ, ਸਾਚੇ ਅਤੇ ਪਵਨਾ ਅਤੇ ਅੰਦਰਲੀ ਜ਼ਿੰਦਗੀ ਸਪਿਰਚੁਅਲਿਜ਼ਮ ਦੀ ਲਾਈਫ ਜੋ ਹੈ, ਲਾਈਫ ਆਫ ਸਪਿਰਚੁਅਲਿਜ਼ਮ ਜੋ ਹੈ, ਰੂਹਾਨੀਅਤ ਦੀ ਜ਼ਿੰਦਗੀ ਜਾਂ ਅੰਮ੍ਰਿਤੀ ਜੀਵਨ ਵੀ ਇੱਦਾਂ ਜੀ ਨੇ ਰਹਿ ਨਹੀਂ ਸਕਦਾ, ਕਾਇਮ ਨਹੀਂ ਰਹਿ ਸਕਦਾ। ਜਿਵੇਂ ਪੌਣ ਗੁਰੂ ਹੈ, ਇਸ ਤਰ੍ਹਾਂ ਮਨ ਹੈ, बुद्धि है, सुरत है, मत है, आत्मा है, इन्हां नूं भी इस तरह ज्ञान है, इन्हां चीज़ां की लोड़ है, ज्ञान की लोड़ है, धर्म की लोड़ है, भगती की लोड़ है, शर्म की लोड़ है, शुभ कर्मा की लोड़ है, तो इस तो अगे जाके कर्म ते बख्शिश आरंभ हुंदी है। नानक नदरी नदर निहाल, कर्म जीव नूं करन दी आग्या है, पर कर्मा दा फल परमेश्वर दी दरगाह विच जरूर भोगना पवेगा, हिसाब जरूर होवेगा। गुरु साहब जी इत्थे तुक विच कहंदे ने कि चंगियाईयां बुरियाईयां वाचा है धर्म हदूर, धर्म मैंने धर्म राजा, हदूर मैंने परमेश्वर दी हजूरी विच। जिवें आपां देखदे कई दफ्तर होंदे ने, मालक भी एक जगह बैठा हुंदा है, शीशे रखे होने, उन्हें दूजे कलर्क नूं भी वेखदा, तीजे नूं भी विच्ची वेखी जांदा। गुरु साहिब जी कहिंदे ते धर्मराजा उत्थे हिसाब किताब तां कर रहा है, कर्मां दा हिसाब किताब तां कर रहा, पर हदूर विच बैठ, हदूर मीनस हजूर, परमेश्वर दी हजूरी विच बैठ के ये हिसाब किताब होवेगा चंगियाईयां दा ते बुरियाईयां दा। चंगियाईयां कई कहिंदे ने, गुरबाणी विच कई तुकां भी ऐसियां आउंदियां ने, पाप पुन्न तां पई कहावत, यारो एवें गल्लां ही ने, ये नहीं सोचना पे कित्थे जा के गल बनती है, ये तुक किस पदवी की है, किस सिता की है, किस लैवल की है, किस उच्चतम की है, पर एक तुक फड़ ली पाप पुन तै पई कहावत, एवें डराउण वास्ते तुकां लिखिया ने। जे डर के भी कोई बच्चा स्कूल जाने लग पै तो माड़ा हुंदा है, तां भी चंगा, लालच नाल कोई टॉफियां दे लालच नाल नर्सरी क्लास च बच्चा चला जाए तो माड़ा। इस तरह गुरु कई बार सानू साड़ियां मंगियां चीज़ां दे दिंदा, पे आउण तां लग पैण, कड़ाह प्रसाद इसे लई है ना, लंगर इसे लई है ना, सुंदर फर्श इसे लई है ना, ए डेकोरेशन इसे लई है ना, पे खिच पवे। जे इदां साडा मन आ जाए तां भी चंगा, जे अरदास कीती हुई छेती कबूल हो जाए ते मनुख फिर भी गुरु घर दा साधक बन जाए तां भी चंगा है। टॉफियां लै के स्कूल जाण वांगू, पेंट बनवा के स्कूल जाण वांगू, मोटरसाइकिल लै के कॉलेज जाण वांगू, माड़ा नहीं ये भी। पर जे डर नाल भी कोई पढ़न लग पै ते इदां स्कॉलरशिप लै जाए तो यह भी किहड़ा माड़ा है। गुरबाणी विच इदां सिता दियां पंक्तियां ने कई, पर कई कहिंदे ने पाप पुन्न ऐ नहीं है। सुखमनी साहिब दा पाठ करिआ इक जगह तुकां सानू दसदियां ने पे किस अवस्था की बात है। सगल पुरख में पुरख प्रधान, साध संग जां का मिटे अभिमान। पाप पुन कहावत कित्थे बनती है, ध्यान नजर। सगल पुरख में पुरख प्रधान, साध संग जां का मिटे अभिमान। जिहदे अंदरों अभिमान नहीं मिटिया तो वह कह पाप पुन कहावत है, भुलेखा खांदा है ते भुलेखा दिंदा है, तिफल तसलियां दिंदा है अपने आप में। महाराज कहिंदे ने सुन, सगल पुरख में पुरख प्रधान, साध संग जां का मिटे अभिमान। आपस को जो जाने नीचा, सो गनिए सब ते ऊंचा। जां का मन होए सगल की रेना, आत्मरस हर हर नाम तिन कट कट चीना। मन अपने ते बुरा मिटाना, देखो कित्थे चढ़ी है सुरत। मन अपने ते बुरा, किसे दा बुरा चितवे ना, मन करके भी ना चितवे। करना तो एक पासे, फुरना ही ना फुरे। मैं आख्या सी पहले फुरना है, फिर ख्याल है, फिर विचार है, फिर आचार है, आदत बन जाती हो। भैड़े फुरनिया नाल गुरु साहब जी भावें किड्डा कीर्तनियां होवे, जे फुरना चंगा नहीं तो वह कहिंदे ने गलत। जे धरती चंगी नहीं तो उत्थे किड्डा तंदुरुस्त बीज पा दिओ ते लिया के यूनिवर्सिटी तो पा दिओ, भावें उन्हें रंग नहीं देना, फल नहीं देना। जे धरती विच फुरना गलत है, फुरना धरती है, तो जे ये गलत है तो भावें कोई गावे रागी नादी बेदी बहु भांत करनी, हर हर भीजे राम राज। गुरु साहब ने लिहाज नहीं की, भावें हजूरी कीर्तनीए सन। तो महाराज कहते ने मन अपने ते बुरा मिटाना, पेखे सगल सिष्ट साजना। उन्हों कोई दूजा ना दिसे, बेगाना ना दिसे, वैरी ना दिसे। देखो जी पाप पुन जाके कितने असर नहीं करते। मन अपने ते बुरा मिटाना, असी तां इत्थे बैठे हाँ ते देश दे दुश्मनां लई भी बुरा चितमदे हाँ, ते फिर कहीए कि पाप पुन हुंदा कुछ नहीं। अरे फुरना तां अपना मुतालिया कर, मन अपने ते बुरा मिटाना, पेखे सगल सिष्ट साजना। सुख दुख जन समदृष्टेता, जिस पुरश ते ना सुख का असर होवे ना दुख तो गिला करे हो कोई, ਉੱਥੇ ਸੁਖ ਦੁੱਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨੇ ਲੇਪਾ। ਜਿਹੜਾ ਮਰਜ਼ੀ ਇਸ ਅਵਸਥਾ 'ਚ ਇੱਥੇ ਆ ਜਾਏ ਉਹਨੂੰ ਪੁੰਨ ਕਰੇ ਤਾਂ ਪੁੰਨ ਦਾ ਫਲ ਵੀ ਨਹੀਂ ਮਿਲੇਗਾ, ਪਰ ਜੇ ਕੋਈ ਵੱਜਰ ਪਾਪ ਕਰੇ ਤਾਂ ਪਾਪ ਦਾ ਫਲ ਵੀ ਨਹੀਂ ਮਿਲੇਗਾ। ਮਹਾਰਾਜ ਨੇ ਤਾਂ ਕਿਹਾ ਇਹ ਪੱਧਰੇ ਇੱਕ ਮੁਗਦਰ ਪਿਆ ਹੈ, ਮੂੰਗਲੀ ਪਈ ਹੈ, ਕੋਈ ਵੀ ਗੁਰੂ ਦਾ ਲਾਲ ਕੋਈ ਵੀ ਇਨਸਾਨ ਇਹਨੂੰ ਚੱਕ ਸਕਦਾ ਹੈ, ਪ੍ਰਵਾਨ ਹੋ ਸਕਦਾ ਹੈ। ਇਹ ਪਿਛਲੀਆਂ ਹੀ ਤੁਕਾਂ ਯਾਦ ਕਰ ਲਈਏ ਕਿ ਮਨ ਆਪਣੇ 'ਤੇ ਬੁਰਾ ਮਿਟਾਨਾ, ਪੇਖੇ ਸਗਲ ਸਿਸ਼ਟ ਸਾਜਨਾ, ਸੁਖ ਦੁੱਖ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ। ਇਸ ਲਈ ਸਾਨੂੰ ਗੁਰੂ ਨਾਨਕ ਦੇਵ ਦੇ ਘਰ ਆਉਣ ਵਾਲਿਆਂ ਨੂੰ, ਗੁਰੂ ਨਾਨਕ ਨਾਮ ਲੇਵਾ ਨੂੰ ਲੋਕਾਂ ਵਾਂਗੂੰ ਹੁਜਤਾਂ ਚਤਰਾਈਆਂ ਨਹੀਂ ਕਰਨੀਆਂ ਚਾਹੀਦੀਆਂ ਨੇ ਕਿ ਪਾਪ ਪੁੰਨ ਲਓ ਜੀ ਆਹ ਚੀਜ਼ ਇੱਥੇ ਪਾਪ ਹੈ ਅਤੇ ਸ਼ਹਿਰ ਦੇ ਉਸ ਪਾਸੇ ਪੁੰਨ ਹੈ, ਐਸੀਆਂ ਬਾਤਾਂ ਨਹੀਂ। ਪਾਪ ਪੁੰਨ ਜਾ ਕੇ ਕਹਾਵਤ ਕਿੱਥੇ ਹੁੰਦੀ ਹੈ? ਸੁਖਮਨੀ ਸਾਹਿਬ ਦੀਆਂ ਪੰਕਤੀਆਂ ਆਪ ਜੀ ਦੇ ਨਾਲ ਰਲ ਕੇ ਪੜ੍ਹੀਆਂ ਨੇ ਤਾਂ ਸਤਸੰਗ ਜੀ ਗੁਰੂ ਸਾਹਿਬ ਜੀ ਇਸ ਸ਼ਲੋਕ ਵਿੱਚ ਕਹਿੰਦੇ ਨੇ ਚੰਗਿਆਈਆਂ ਅਤੇ ਬੁਰਿਆਈਆਂ ਦੀ ਪਰਖ ਹੋਵੇਗੀ, ਹਿਸਾਬ ਹੋਵੇਗਾ, ਕਰੇਗਾ ਧਰਮ ਰਾਜਾ ਪਰਮੇਸ਼ਰ ਦੇ ਹਦੂਰ ਕਰਮੀ ਆਪ। ਹਾਂ, ਚੰਗਿਆਈਆਂ ਬੁਰਿਆਈਆਂ ਵੱਚ ਹੈ, ਧਰਮ ਮੈਨੇ ਧਰਮ ਰਾਜਾ ਕਿੱਥੇ ਹਦੂਰ, ਦੂਰ ਨੇੜੇ ਨਹੀਂ, ਕਿਤੇ ਨੇੜੇ ਜਾ ਕੇ ਰੱਬ ਦੀ ਪ੍ਰੈਜੈਂਸ ਵਿੱਚ ਇਹ ਸਾਰਾ ਕੰਮ ਹੋਵੇਗਾ। ਚੰਗਿਆਈਆਂ ਬੁਰਿਆਈਆਂ ਵੱਚ ਹੈ, ਧਰਮ ਹਦੂਰ, ਅਤੇ ਕਿਸੇ ਦਾ ਕੋਈ ਉੱਥੇ ਪੱਖਪਾਤ ਨਹੀਂ ਹੋਵੇਗਾ, ਮੂੰਹ ਮਲਾਜਾ ਨਹੀਂ ਹੋਵੇਗਾ, ਦੁਨੀਆ ਵਾਲੀ ਗੱਲ ਨਹੀਂ। ਉੱਥੇ ਤਾਂ ਜਿਵੇਂ ਦੂਸਰੀ ਪੌੜੀ ਆਸਾ ਦੀ ਵਾਰ ਵਿੱਚ ਆਇਆ ਨਾ, ਉੱਥੇ ਸੱਚਾ ਹੀ ਸੱਚ ਨਿਬੜਿਆ। ਉੱਥੇ ਤਾਂ ਪਰਮੇਸ਼ਰ ਨੇ ਹਾਰ ਲੈਣਾ ਹੈ, ਕਿਹੜਾ ਆਪਣੇ ਸ਼ੁਭ ਕਰਮਾਂ ਨਾਲ ਮੇਰੇ ਨੇੜੇ ਹੈ, ਕੌਣ ਦੂਰ ਹੋ ਗਿਆ ਹੈ, ਕਰਮੀ ਆਪੋ ਆਪਣੀ, ਕਿ ਨੇੜੇ ਕਿ ਦੂਰ। ਅੰਤ ਵਿੱਚ ਕਹਿੰਦੇ ਨੇ ਜੋ ਸੁਚਿਆਰ ਪੁਰਸ਼ ਨੇ, ਜਿਨ੍ਹਾਂ ਨੇ ਫਿਕਰ ਕੀਤਾ ਹੈ, ਜਿਨ੍ਹਾਂ ਨੇ ਇਸ ਫਿਕਰ ਨਾਲ ਪਰਮੇਸ਼ਰ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਜਪਜੀ ਸਾਹਿਬ ਦੀ ਢਾਲਣਾ ਵਿੱਚ ਢਾਲ ਲਿਆ ਹੈ, ਉਹਨਾਂ ਬਾਬਤ ਕਹਿੰਦੇ ਨੇ ਕਿ ਉਹਨਾਂ ਦੀ ਛੋਹ ਅਤੇ ਸੰਗਤ ਨਾਲ ਵੀ ਕਈਆਂ ਦਾ ਉਧਾਰ ਹੋਵੇਗਾ। ਉਹ ਤੀਰਥ ਬਣ ਗਏ ਨੇ, ਆਪ ਵੀ ਤਰ ਗਏ ਨੇ, ਹੋਰਨਾਂ ਨੂੰ ਵੀ ਤਾਰਦੇ ਨੇ, ਐਸੇ ਗੁਰਮੁਖ ਤਰਨ ਤਾਰਨ ਬਣ ਗਏ ਨੇ। ਸੌਖਾ ਕੰਮ ਨੇ, ਬੜੀ ਮਿਹਨਤ ਤੇ ਮੁਸ਼ਕਤ ਦਾ। ਹਾਂਜੀ, ਗਏ ਫਿਰ ਨਾਨਕ ਦੇ ਮੁਖ ਦੀਨ ਦੁਨੀਆ ਵਿੱਚ ਉਹ ਸੁਰਖਰੂ ਹਨ, ਉੱਜਲ ਮੁਖੜੇ ਵਾਲੇ ਨੇ, ਨਾਨਕ ਦੇ ਮੁਖ ਪਰਮੇਸ਼ਰ ਦੇ ਹੁਕਮ ਵਿੱਚ ਟਿਕ ਜਾਂਦੇ ਨੇ, ਜੇ ਦੁਨੀਆਂ 'ਚ ਭੇਜੇ ਜਾਂਦੇ ਨੇ ਤਾਂ ਵੀ ਹੁਕਮ ਵਿੱਚ ਆਉਂਦੇ ਨੇ, ਅਤੇ ਦੁਆਏ 'ਤੇ ਏਕ ਰੂਪ ਹੋਏ ਗਏ, ਇਕੀਸ ਹੋ ਗਏ, ਪੰਚ ਹੋ ਗਏ, ਪ੍ਰਵਾਨ ਹੋ ਗਏ, ਸ਼ਬਦੀ ਸਿਤਾ 'ਤੇ ਚਲੇ ਗਏ। ਸਾਖੀ ਹੁਣ ਕੱਲ੍ਹ ਨੂੰ ਪੂਰੀ ਹੋਵੇਗੀ, ਸ਼ਲੋਕ ਦਾ ਵਿਚਾਰ ਹੋਇਆ ਹੈ। ਸਤਸੰਗਤ ਜੀ, ਗੁਰੂ ਕਿਰਪਾ ਕਰੇ ਕਿ ਸਾਨੂੰ ਸਾਰਿਆਂ ਨੂੰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਹਨਾਂ ਹੁਕਮਾਂ ਨੂੰ ਹਿਰਦੇ ਅੰਦਰ ਵਸਾਉਣ ਦਾ ਚਾਅ ਉਪਜੇ, ਉਤਸ਼ਾਹ ਉਪਜੇ, ਉਮਾ ਉਪਜੇ, ਜ਼ੌਕ ਅਤੇ ਸ਼ੌਕ ਉਪਜੇ। ਦੁਰਲਭ ਜਨਮ ਅੰਦਰ ਅਸੀਂ ਆਪਣਾ ਜਨਮ ਐਸੀ ਘਾਟ ਵਾਲਾ ਕਰਕੇ ਗੁਰੂ ਦੇ ਚਰਨਾਂ ਅੰਦਰ ਪ੍ਰਵਾਨ ਹੋਈਏ, ਲੋਕ ਅਤੇ ਪ੍ਰਲੋਕ ਅੰਦਰ ਸੁਖੀ ਅਤੇ ਸੁਹੇਲੇ ਹੋਣ ਦਾ ਯਤਨ ਕਰੀਏ।